ਸੰਤ ਜੀ ਮਹਾਰਾਜ ਜੀ
ਤਪੱਸਿਆ।
ਜਿਵੇਂ ਸਕੂਲ ਦਾ ਮਾਸਟਰ ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਸਮੇਂ ਉਹ ਪਹਿਲਾਂ ਆਪ ਅੱਗੇ ਅੱਗੇ ਉਰਦੂ ਦੀ ਅਲਫ ਬੇ ਤੇ ਪੰਜਾਬੀ ਦੀ ਮਹਾਰਨੀ ਤੇ ਏਕੇ ਦੂਏ ਦੇ ਹਿੰਦਸੇ ਬੋਲਦਾ ਹੈ। ਉਸ ਦੇ ਮਗਰ ਸਾਰੀ ਜਮਾਤ ਦੇ ਮੁੰਡੇ ਬੋਲਦੇ ਹਨ। ਇਸੇ ਤਰ੍ਹਾਂ ਜੋ ਸੰਸਾਰ ਦੇ ਭਲੇ ਵਾਸਤੇ ਪਰਮੇਸ਼ਰ ਵੱਲੋਂ ਬਖਸ਼ੀਆਂ ਰੂਹਾਂ ਆਉਂਦੀਆਂ ਹਨ, ਉਹਨਾਂ ਨੂੰ ਰੱਬੀ ਕਾਰਕ ਜਾਂ ਨਿੱਤ ਅਵਤਾਰ ਕਰਕੇ ਮੰਨਿਆ ਹੈ। ਉਹ ਆਪ ਤਾਂ ਹਰ ਪ੍ਰਕਾਰ ਮੁਕਤ ਰੂਪ ਹਨ। ਉਹਨਾਂ ਵਾਸਤੇ ਕੁਝ ਕਾਰਨ ਕਰਾਉਣ ਵਾਲਾ ਸਾਧਨ ਬਾਕੀ ਨਹੀਂ ਰਹਿ ਜਾਂਦਾ। ਪਰ ਜਗਿਆਸੂ ਜਨਾਂ ਦੇ ਭਲੇ ਵਾਸਤੇ ਟੁੱਟੀਆਂ ਸੁਰਤਾਂ ਨੂੰ ਨਿਰੰਕਾਰ ਵਿੱਚ ਜੋੜਨ ਲਈ ਫੌਜੀ ਅਫਸਰਾਂ ਵਾਂਗ ਪਹਿਲਾਂ ਸੇਵਾ ਤੇ ਸਿਮਰਨ ਦਾ ਨਮੂਨਾ ਦੱਸਣਾ ਪੈਂਦਾ ਹੈ, ਜਿਸ ਕਰਕੇ ਪਰਮਾਰਥ ਦੇ ਪੰਧਾਊ ਇਸ ਗੁਰਮੁਖ ਗਾਡੀ ਰਾਹ ਤੇ ਸੌਖੇ ਚੱਲ ਸਕਣ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਤਪੱਸਿਆ ਨੂੰ ਭਾਈ ਗੁਰਦਾਸ ਜੀ ਉਹ ਕਥਨ ਕਰਦੇ ਹਨ, ਅਰੇ ਤੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਪਾਗ ਹਰ ਸਿਉ ਬਣ ਆਈ। ਇਸੇ ਤਰ੍ਹਾਂ ਤੀਸਰੇ ਪਾਤਸ਼ਾਹ ਜੀ ਮਹਾਰਾਜ ਨੇ ਰੋਂਗਟੇ ਖੜੇ ਕਰਨ ਵਾਲੀ 12 ਸਾਲ ਕਠਨ ਸੇਵਾ ਕੀਤੀ ਅਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਤਾਂ ਆਪਣੀ ਤਪੱਸਿਆ ਨੂੰ ਇਉਂ ਵਰਣ ਕਰਦੇ ਹਨ, ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਇ ਗਇਓ। ਇਸੇ ਤਰ੍ਹਾਂ ਗੁਰ ਇਤਿਹਾਸ ਵਿਚ ਹੋਰ ਵੀ ਬੇਅੰਤ ਭਾਈ ਮੰਝ ਵਰਗੇ ਗੁਰਸਿੱਖਾਂ ਦੀ ਘਾਲਣਾ ਤੇ ਭਾਈ ਗੋਂਦੇ ਵਰਗੇ ਮਹਾਂਪੁਰਸ਼ਾਂ ਦੀਆਂ ਨਿਰਵਿਕਲਪ ਸਮਾਧੀਆਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਗੁਰਮੁਖਾਂ ਵਾਂਗ ਸੰਤ ਜੀ ਮਹਾਰਾਜ ਨੇ ਬੜੀ ਭਾਰੀ ਕਠਿਨ ਘਾਲਣਾ ਘਾਲ ਕੇ ਇੱਕ ਤਪੱਸਿਆ ਦਾ ਨਮੂਨਾ ਦਰਸਾਇਆ। ਹਾੜ ਹੈ ਚਾਹੇ ਸਿਆਲ, ਰਾਤ ਦੇ 12:30 ਵਜੇ ਸਾਵਧਾਨ ਹੋ ਜਾਣਾ ਅਤੇ ਫਿਰ ਦੂਸਰੀ ਰਾਤ 11 ਤੋਂ ਪਹਿਲਾਂ ਕਦੀ ਆਰਾਮ ਨਹੀਂ ਸੀ ਕੀਤਾ। ਫਿਰ ਹਰੇਕ ਮੌਸਮ ਵਿਚ ਸਕੇਸ਼ੀ ਇਸ਼ਨਾਨ ਕਰਨਾ, ਉਪਰੰਤ 12 ਮਹੀਨੇ ਇੱਕੋ ਹੀ ਖੱਦਰ ਦੀ ਚਾਦਰ ਰੱਖਣੀ ਅਤੇ ਪੋਹ ਫਟਾਲੇ ਤੱਕ ਨਹਿਰ ਦੇ ਕੰਢੇ ਤੇ ਸ਼ਬਦ ਸੁਰਤ ਦਾ ਮੇਲ ਕਰਕੇ ਸਿਮਰਨ ਵਿਚ ਜੁੜੇ ਰਹਿਣਾ। ਕਈ ਕਈ ਦਿਨ ਸਿਆਲੇ ਦੀ ਰੁੱਤ ਵਿਚ ਆਲਸ ਤੋਂ ਬਚਣ ਵਾਸਤੇ ਨਹਿਰ ਦੇ ਕੱਕਰ ਵਰਗੇ ਠੰਡੇ ਪਾਣੀ ਵਿਚ ਖੜੋ ਕੇ ਦਿਨ ਚੜ੍ਹਦੇ ਤੱਕ 25-25 ਜਪਜੀ ਸਾਹਿਬ ਦੇ ਪਾਠ ਕਰਨੇ, ਫਿਰ ਸਥਾਨ ਤੇ ਪੁੱਜ ਕੇ ਗੁਰੂ ਦਰਬਾਰ ਵਿਚ ਹਾਜ਼ਰੀ ਦੇਣੀ, ਲੰਗਰ ਦੀ ਘਾਂਟੀ ਸਮੇਂ ਜਲ ਪਾਣੀ ਛਕ ਕੇ ਮੁੜ ਦਿਨ ਦੇ 11 ਵਜੇ ਤੱਕ ਨਹਿਰ ਦੇ ਕੰਢੇ ਸਰਕੜੇ ਵਿਚ ਆ ਬੈਠਣਾ, ਲੰਗਰ ਦੀ ਪੰਗਤ ਸਮੇਂ ਵਾਪਸ ਜਾ ਕੇ ਇੱਕ ਇਸ਼ਨਾਕ ਆਟੇ ਦੇ ਸਿਰਫ 2 ਫੁਲਕੇ ਜਾਂ ਪਤਲੀ ਜਿਹੀ ਕੱਲੀ ਮੂੰਗੀ ਦੀ ਦਾਲ ਅਥਵਾ ਲੂਣ ਮਿਰਚਾਂ ਬਗੈਰ ਫਿੱਕੀ ਸਬਜ਼ੀ ਛਕ ਕੇ ਦਿਨੇ ਕੇਵਲ 1 ਘੰਟਾ ਆਰਾਮ ਕਰਨਾ। 1 ਜਾਂ 1:30 ਵਜੇ ਉੱਠ ਕੇ ਇਸ਼ਨਾਨ ਕਰਕੇ ਫੇਰ 2 ਵਜੇ ਨਹਿਰ ਦੇ ਕੰਢੇ ਜਾਂ ਰੇਤ ਦੇ ਟਿੱਬਿਆਂ ਵੱਲ ਨਿਕਲ ਜਾਣਾ, ਜਿੱਥੇ ਇੱਕੋ ਆਸਨ ਤੇ ਘੰਟਿਆਂ ਵਧੀ ਬੈਠੇ ਰਹਿਣਾ। ਕਦੀ ਸਮਾਧੀ ਅਥਾਨ ਹੋਣੀ ਤਾਂ ਰਹਿ ਰਾਤ ਦੇ ਸਮੇਂ ਵਾਪਸ ਮੁੜ ਆਉਣਾ, ਨਹੀਂ ਤਾਂ ਇੱਕੋ ਆਸਨ ਤੇ ਬੈਠਿਆਂ ਅੰਮ੍ਰਿਤ ਵੇਲੇ 2 ਵਜੇ ਦੀ ਘੰਟੀ ਲੱਗ ਜਾਣੀ। ਉਸ ਸਮੇਂ 1 ਵਾਰੀ ਉੱਠ ਕੇ ਇਸ਼ਨਾਨ ਕਰ ਆਉਣਾ ਅਤੇ ਫੇਰ ਉਸ ਜਗ੍ਹਾ ਸਿਮਰਨ ਵਿਚ ਜੋੜ ਬੈਠਣਾ। ਇਹ 8 ਪੈਰਾਂ ਬਾਅਦ ਸੂਖਮ ਜਿਹਾ ਆਹਾਰ ਅੰਗੀਕਾਰ ਕਰਦੇ ਰਹੇ, ਹੌਲੀ ਹੌਲੀ ਫੇਰ ਉਹ ਵੀ ਘਟਾ ਦਿੱਤਾ। ਕੇਵਲ ਜਲ ਪਾਣੀ ਦੇ ਆਸਰੇ ਹੀ ਕਈ ਕਈ ਦਿਨ ਲੰਘ ਜਾਂਦੇ। ਮੌਨ ਧਾਰਨ ਕਰਕੇ ਹਰ ਸਮੇਂ ਸਿਮਰਨ ਵਿਚ ਜੁਟੇ ਰਹਿਣਾ। ਦਿਮਾਗ ਦੀ ਗਰਮੀ ਖੁਸ਼ਕੀ ਨਾਲ ਜੇਕਰ ਰਾਤ ਨੂੰ ਨੀਂਦ ਨਾ ਪੈਣੀ ਤਾਂ 11 ਵਜੇ ਹੀ ਉੱਠ ਕੇ ਸਕੇਸੀ ਇਸ਼ਨਾਨ ਕਰ ਨਹਿਰ ਦੇ ਕੰਢੇ ਜਾ ਬੈਠਣਾ। ਇਉਂ ਕਈ ਕਈ ਰਾਤਾਂ ਤੇ ਕਈ ਕਈ ਦਿਨ ਬਿਨਾਂ ਆਰਾਮ ਕੀਤਿਆਂ ਹੀ ਬੀਤ ਜਾਂਦੇ। ਬਚਨ ਬਿਲਾਸ ਕਿਸੇ ਨਾਲ ਉੱਕਾ ਹੀ ਨਹੀਂ ਸੀ ਕਰਦੇ। ਜਿਉਂ ਜਿਉਂ ਕਠਨ ਤਿੱਖਿਆ ਦੇ ਕਾਰਨ ਸਰੀਰ ਕ੍ਰਿਸ ਹੁੰਦਾ ਜਾਂਦਾ, ਤਿਉਂ ਤਿਉਂ ਮਨ ਦੀ ਸ਼ਾਂਤੀ, ਚਿੱਤ ਦੀ ਇਕਾਗਰਤਾ ਅਤੇ ਆਤਮਕ ਆਨੰਦ ਉੱਨਤੀ ਤੇ ਪੁੱਜਦਾ। ਜਿਵੇਂ ਚੰਦਨ ਦੇ ਉਦਾਲੇ ਸਰਪ ਵਿੜ ਤੁੰਦੇ ਹਨ, ਉਸ ਸ਼ਾਂਤ ਰਸ ਨੂੰ ਮਾਣਨ ਲਈ ਮਨੁੱਖ ਦੇ ਮਾਰੂ ਦੁਸ਼ਮਣ ਤਾਮਸੀ ਸੁਭਾਅ ਵਾਲੇ ਜਾਨਵਰ ਵੀ ਰਾਤ ਨੂੰ ਗੁਫਾ ਦੇ ਉਦਾਲੇ ਪ੍ਰਕਰਮਾ ਕਰਦੇ ਦੇਖੀ ਦੇ, ਪਰ ਬਿਰੋਂ ਪੀੜਾ ਦੀ ਚੋਟ ਨੂੰ ਨਾ ਜਾਣਨ ਵਾਲੇ ਲੋਕੀ ਐਸੇ ਮਹਾਂਪੁਰਸ਼ਾਂ ਦੀ ਜਵਾਨ ਉਮਰ ਤੇ ਤਰਕਾਂ ਕਰਨ ਲੱਗ ਪਏ ਸੀ। ਕਈ ਤਰਕ ਵਾਲਿਆਂ ਨੇ ਸਾਰੀ ਸਾਰੀ ਰਾਤ ਪਹਿਰਾ ਕੱਟਿਆ ਕਿ ਇਹ ਕਿਸੇ ਵੇਲੇ ਸੌਂਦੇ ਹੋਣਗੇ, ਪਰ ਕੁਝ ਕੁ ਦਿਨਾਂ ਤੋਂ ਬਾਅਦ ਐਸੇ ਵਿਰੋਧੀ ਖੁਦ ਅੱਕ ਥੱਕ ਜਾਂਦੇ ਰਹੇ। ਪਰ ਰਾਤ ਦੇ ਸਮੇਂ ਸੰਤ ਜੀ ਮਹਾਰਾਜ ਨੂੰ ਸਦਾ ਤੁਰਦੇ ਫਿਰਦੇ ਜਾਂ ਸਿਮਰਨ ਵਿਚ ਬੈਠੇ ਹੀ ਦੇਖਿਆ। ਕਦੀ ਕੰਡ ਪਰਨੇ ਲੇਟੇ ਜਾਂ ਸੁੱਤੇ ਨਹੀਂ ਸੀ ਦੇਖੇ ਜਾਂਦੇ। ਜਦੋਂ ਕੀਰਤਨ ਕਰਨਾ ਤਾਂ ਸ਼ਬਦ ਪੜਨੇ, ਮਾਰਕੰਡੇ ਦੀ ਤਪੱਸਿਆ ਦੇ। ਮਾਰਕੰਡੇ ਨੇ ਤਪੱਸਿਆ ਕੀਤੀ ਛਪਰੀ ਸੀਸ ਰੱਖ ਕੇ ਜਾਂ ਫਰੀਦ ਦੀ ਤਤਕਸਾ ਦੇ। ਫਰੀਦਾ ਤਨ ਸੁੱਕਾ ਪਿੰਜਰ ਤੀਆ ਤਲੀਆਂ ਖੂਨ ਡਹੇ ਕਾਗ, ਅਜੇ ਸੋ ਰੱਬ ਨਾ ਬੋਹੜਿਓ ਦੇਖ ਬੰਦੇ ਦੇ ਭਾਗ। ਸਖਤ ਤਪੱਸਿਆ ਵਾਲੇ ਮਹਾਤਮਾ, ਦ੍ਰਿੜ ਲਗਨ ਵਾਲੇ ਧਰੁਵ ਅਤੇ ਪ੍ਰਹਿਲਾਦ ਨਾਮ ਦੇਵ ਜੀ, ਕਬੀਰ ਜੀ ਦੀ ਬੇਪਰਵਾਹੀ ਆਪਣੇ ਧੇ ਬਣਾਏ ਹੋਏ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਰਜਾ ਵਿਚ ਇਕ ਸੁਰ ਰਹਿਣ ਦੀ ਘਾਲਣਾ, ਗੁਰੂ ਅਮਰਦਾਸ ਜੀ ਮਹਾਰਾਜ ਦੀ ਅਖੰਡ ਤੱਕ ਸੇਵਾ ਨੂੰ ਆਪਣੇ ਧੇ ਬਣਾਇਆ ਹੋਇਆ ਸੀ। ਕੀਰਤਨ ਸਾਰੀ ਰਾਤ ਖੜੇ ਹੋ ਕੇ ਕਰਨਾ, ਲਾਈਟਾਂ ਬੁਝਾ ਦੇਣੀਆਂ, ਬਰਾਗ ਦੇ ਸ਼ਬਦ ਬਿਰੋਂ ਕੁੱਠੇ ਪ੍ਰਸੰਗ ਸੰਗਤਾਂ ਨੂੰ ਸੁਣਾਉਣੇ ਤੇ ਹੰਝੂਆਂ ਦੀ ਝੜੀ ਇਤਨੀ ਲੱਗਣੀ, ਕਈ ਵਾਰੀ ਹੰਝੂ ਸਰੀਰ ਤੋਂ ਤਿਲਕਦੇ ਤਿਲਕਦੇ ਚਰਨਾਂ ਤੇ ਗਿਰਦੇ ਰਹਿੰਦੇ ਤੇ ਘੰਟਿਆਂ ਬੱਧੀ ਬਿਰੋਂ ਦੇ ਵਹਿਣਾ ਵਿੱਚੋਂ ਨਾ ਨਿਕਲਣਾ। ਜਦੋਂ ਬਿਰੋਂ ਦਾ ਵੇਗ ਵੱਧ ਜਾਣਾ ਤਾਂ ਫਿਰ ਪੜਨਾ ਧਾਰਨਾ, ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ, ਪਪੀਏ ਨਾਲ ਗੱਲਾਂ ਕਰਨੀਆਂ, ਆਖਣਾ ਪਪੀਏ ਆਪਾਂ ਦੋਵੇਂ ਇੱਕੋ ਜਿਹੇ ਦਰਦ ਦੇ ਸ਼ਿਕਾਰ ਹੋਏ ਹਾਂ, ਤੂੰ ਬੂੰਦ ਲਈ ਤਰਸਦਾ ਹੈ, ਮੈਂ ਆਪਣੇ ਪ੍ਰੀਤਮ ਦੇ ਦਰਸ਼ਨਾਂ ਨੂੰ ਲੋਚਦਾ ਹਾਂ, ਰਿੱਧੀਆਂ ਸਿੱਧੀਆਂ ਦ੍ਰਿਸ਼ ਵਿੱਚੋਂ ਬੇਨਤੀਆਂ ਕਰਨ ਤੇ ਆਵਾਜ਼ਾਂ ਦੇਣ ਸਾਨੂੰ ਅੰਗੀਕਾਰ ਕਰੋ ਤਾਂ ਮੈਂ ਹਜ਼ਾਰਾਂ ਮੀਲਾਂ ਦੀ ਦਿਵ ਦ੍ਰਿਸ਼ਟੀ ਦਿੰਦੀ ਹਾਂ, ਕੋਈ ਕਹੇ ਮੈਂ ਪ੍ਰੇਰਨਾ ਸ਼ਕਤੀ ਹਾਂ, ਮੈਨੂੰ ਅੰਗੀਕਾਰ ਕਰੋ, ਮੈਂ ਰਾਜੇ ਮਹਾਰਾਜੇ ਚੰਨ ਸੇਵਕ ਬਣਾ ਦੇਵਾਂਗੀ, ਕੋਈ ਕਹੇ ਮੈਂ ਅੰਤਰ ਜਾਮਤਾ ਹਾਂ, ਮੈਨੂੰ ਅੰਗੀਕਾਰ ਕਰੋ, ਤੁਹਾਡਾ ਜਸ ਫੈਲੇਗਾ। ਮਹਾਂਪੁਰਸ਼ਾਂ ਨੇ ਅਵਰੇ ਸਾਦਾ ਵੱਲ ਨਿਗਾਹ ਕਰਕੇ ਵੀ ਨਹੀਂ ਤੱਕਿਆ। ਰਿੱਧ ਸਿੱਧ ਅਵਰਾ ਸਾਦ, ਰਿੱਧੀਆਂ ਸਿੱਧੀਆਂ ਦਾਸੀਆਂ ਦਾ ਰੂਪ ਧਾਰਨ ਕਰਕੇ ਚਰਨੀਆਂ ਲੱਗੀਆਂ, ਨਾਮ ਦੇ ਵਾਲ ਕਰਕੇ ਸੁੱਤੇ ਸਪੁਰਨ ਹੋ ਕੇ ਗਈਆਂ, ਪਿੱਛੇ ਲੱਗੀਆਂ ਫਿਰਨ, ਬੇਨਤੀ ਕਰਨ ਕੇ ਅਸਾਂ ਨੂੰ ਪਰਵਕਾਰ ਹਿੱਤ ਵਰਤ ਕੇ ਸਫਲੀਆਂ ਕਰੋ। ਸੰਸਰ ਦਲ ਜਿੱਥੇ ਸਿੱਧੀਆਂ ਨਿਵਾਸ ਰੱਖਦੀਆਂ ਹਨ, ਦੀਆਂ 1000 ਅਤੇ ਅਤਿ ਆਕਰਸ਼ਕ ਪੰਖੜੀਆਂ ਨੂੰ ਪਿਆਰ ਦੇ ਵਾਹਨ ਦੇ ਸਵਾਰ ਹੋ ਕੇ ਟੱਪ ਗਏ। ਤ੍ਰਿਕੁਟੀ ਵੇਦ ਲਈ ਅਤੇ ਦਸਵੇਂ ਦੁਆਰ ਦੀ ਘਾਟੀ ਨੂੰ ਵਿਰਤੀ ਪਾਰ ਕਰਕੇ ਧਰਮ ਖੰਡ, ਗਿਆਨ ਖੰਡ ਦੀਆਂ ਬ੍ਰਹਮੰਡੀ ਸੂਖਸਮ ਮੰਡਲਾਂ ਨੂੰ ਪਾਰ ਕਰਕੇ ਸੁੰਦਰਤਾ ਦੇ ਮੰਡਲ ਵਿੱਚ, ਜਿੱਥੇ ਸੁੰਦਰਤਾ ਹੀ ਪ੍ਰਧਾਨ ਹੈ ਤੇ ਜਿੱਥੇ ਮਾਨ ਚਿੱਤ ਬੁੱਧ ਸਿੱਧ ਅਤੇ ਸੁੱਧ ਵਰਗੇ ਨੇਤਰਾਂ ਦੀ ਘਾਟ ਘੜੀ ਜਾਂਦੀ ਹੈ, ਨੂੰ ਪਾਰ ਕਰਕੇ ਸੱਚਖੰਡ ਦੇ ਦਰਵਾਜੇ ਪੁੱਜ ਕੇ ਬਖਸ਼ਿਸ਼ ਤੇ ਨਦਰ ਨਿਹਾਲ ਦੇ ਮੰਡਲ ਤੇ ਜਾ ਪਹੁੰਚੇ। ਇੱਥੇ ਗੁਰੂ ਕਲਗੀਧਰ ਸਹਿਤ ਸਮੂਹ ਮੁਕਤ ਪ੍ਰਵਾਨ ਆਤਮਾਵਾਂ ਦੀ ਸਹਾਇਤਾ ਨਾਲ ਅਕਾਲ ਪੁਰਖ ਦੇ ਦਰ ਦੀ ਨਦਰ ਪ੍ਰਾਪਤ ਕੀਤੀ ਅਤੇ ਵੱਡੇ ਭਾਗਾਂ ਕਰਕੇ ਹਰੀ ਨਾਲ ਬਣ ਆਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਥਰ ਸਿਉ ਬਣਿਆਈ, ਸੱਚ ਖੰਡੀ ਮੰਡਲ ਦਾ ਦਰਵਾਜਾ ਖੁੱਲ ਗਿਆ। ਅਨੇਕ ਲੋਆਂ ਤੇ ਪਹੁੰਚੀਆਂ ਆਤਮਾਵਾਂ ਨਾਲ ਜੋ ਪਰਸਪਰ ਪਿਆਰ ਦੀਆਂ ਸਾਂਝੀਆਂ ਤਨਾਵਾਂ ਪਾਈਆਂ, ਉਹਨਾਂ ਨੂੰ ਕਹਿਣਾ ਅਕਥਨੀਏ ਹੈ। ਵਾਹਿਗੁਰੂ ਜੀ ਦੀ ਮਿਹਰ ਹੋਈ ਅਤੇ ਅਗੰਮ ਅਗੋਚਰ ਮੰਡਲ ਦੇ ਵਾਸੀ ਬਣਾ ਲਿਆ ਅਤੇ ਤੂੰ ਹੀ ਦਾ ਨਾਦ ਸੁਣਦੇ ਉਸ ਵਿਚ ਹੀ ਘੁਲ ਮਿਲ ਗਏ। ਨਿਰਾਕਾਰ ਵਿਚ ਸਦੀਵੀ ਜ਼ਿੰਦਗੀ ਸੁਨ ਮਾਂ ਸੁਨ, ਇਹ ਮਨ ਬੁੱਧੀ ਦੀ ਪਕੜ ਅਤੇ ਕਥਨ ਰਹਿਤ ਅਵਸਥਾਵਾਂ ਜੋ ਪਰਮ ਸੱਤ ਦੀਆਂ ਅਵਸਥਾ ਹਨ, ਜਿਸ ਨੂੰ ਉਹ ਜਾਣਦਾ ਹੈ, ਜਿਸ ਨੇ ਮਾਣੀਆਂ ਹਨ। ਸੰਤ ਮਹਾਰਾਜ ਜੀ ਤੇ ਬਖਸ਼ਾਂ ਹੋਈਆਂ, ਪੂਰੇ 9 ਸਾਲ ਮੰਜੇ ਤੇ ਨਹੀਂ ਵਿਰਾਜੇ, ਸਾਫ਼ ਉੱਪਰ ਵਿਰਾਜ ਦੇ ਪਲੰਘ ਵਿਛੇ ਵਿਛਾਏ ਰਹਿ ਜਾਂਦੇ। ਇੱਕ ਖੱਦਰ ਦੀ ਚਾਦਰ ਵਿਚ ਨਿਰਵਾਹ ਕੀਤਾ, ਸਰੀਰ ਸੁੱਕ ਗਿਆ, ਖੂਨ ਦਾ ਭੰਡਾਰ ਆਖਰੀ ਦਵਾਂ ਤੇ ਪੁੱਜ ਗਿਆ। ਮਹਾਂਪੁਰਸ਼ਾਂ ਨੂੰ ਸਰੀਰ ਦੀ ਲੋੜ ਵੀ ਨਹੀਂ ਸੀ, ਪਰ ਉੱਚੇ ਦਰ ਤੇ ਗੁਰੂ ਨਾਨਕ ਦੇ ਦਰ ਦਾ ਢਾਡੀ ਥਾਪ ਕੇ ਸੰਸਾਰ ਦੇ ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਦੇਣ ਲਈ, ਭੜਕਦੀਆਂ ਜਗਿਆਸੂ ਰੂਹਾਂ ਨੂੰ ਸਿੱਧ ਦੇਣ ਲਈ, ਤਾਂਗ ਦੇ ਰਸੀਆਂ ਨੂੰ ਜੀ ਦਾਨ ਦੀ ਸ਼ਕਤੀ ਦੇ ਕੇ ਉੱਚੀਆਂ ਮੰਜ਼ਿਲਾਂ ਦੇ ਪਾਂਧੀ ਬਣਾਉਣ ਲਈ, ਅਜਲੀ ਅਕਾਲੀ ਆਦੇਸ਼ ਅਨੁਸਾਰ ਸਰੀਰ ਨੂੰ ਸੰਸਾਰ ਸੇਵਾ ਵਿਚ ਲਾਉਣ ਲਈ ਸੰਕੇਤ ਕੀਤਾ ਅਤੇ ਘੋਰ ਤਪੱਸਿਆ ਭਗਤੀ ਨੂੰ ਪ੍ਰਵਾਨ ਕਰ ਲਿਆ। ਸੰਤ ਕਿਸ਼ਨ ਸਿੰਘ ਜੀ ਮਹਾਰਾਜ ਵੀ ਆਪਣੇ ਭਰਾ ਜੀ ਦੇ ਨਾਲ ਇਹ ਬਿਖਮ ਪੰਧ ਸੇਵਾ ਸਿਮਰਨ ਦੇ ਉੱਡਣ ਖਟੋਲੇ ਤੇ ਉਡਾਰੀਆਂ ਲਾ ਕੇ ਮਕਾਉਂਦੇ ਰਹੇ। ਦੋਹਾਂ ਆਤਮਾਵਾਂ ਤੇ ਬਖਸ਼ਿਸ਼ ਹੋ ਗਈ ਅਤੇ ਭਾਰੀ ਤਪੱਸਿਆ ਸਹਿਜ ਮਾਰਗੀ ਹੋ ਕੇ ਜੀਵਨ ਨਾਦ ਬਣ ਗਈ। ਜਿਸ ਨੇ ਭਵਿਖਤ ਵਿਚ ਸੇਵਾ ਸਿਮਰਨ ਦਾ ਮਾਰਗ ਅਲੀਕਿਆ, ਆਪ ਨਮੂਨਾ ਦੇ ਕੇ ਸਮੁੱਚੀ ਮਾਨਵਤਾ ਨੂੰ ਇਹਨਾਂ ਪੂਰਨਿਆਂ ਉੱਪਰ ਚੱਲਣ ਦੀ ਪ੍ਰੇਰਣਾ ਦਿੱਤੀ। ਇਹ ਸੀ ਸੰਖੇਪ ਜਿਹਾ ਯਤਨ। ਮਹਾਨ ਆਤਮਾਵਾਂ ਦੀਆਂ ਤਪੱਸਿਆ ਦੀਆਂ ਝਾਕੀਆਂ ਨੂੰ ਅੱਖਰਾਂ ਵਿਚ ਅਲੀਕਣ ਦੀ ਇੱਕ ਅਪੂਰਨ ਕੋਸ਼ਿਸ਼।